गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सुभाग जी का सुधार हाथी बाबा नोत सिंह जी आप जी ने पढ़ के सरवण करा रहे सी। आओ उस दा अगला हिस्सा सरवण करन दी कोशिश करिए जी। वीवे अंक का दूसरा हिस्सा। पिछले हिस्से विच बाबा जी ते ब्रिस्टर दी वार्तालाप चल रही सी शहरां दी गंदगी बाबत, जिस विच के बाबा जी दी घरवाली ने बाबा जी नूं कहा, महाराज जी वो गल सुनाओ ना सोडा वाटर वाली। उस तों अगे ब्रिस्टर, वो की है बाबा जी? बाबा हस पिया ते आखण लगा, एक वेरी असी दोवें किते वांडे गए, रेल दा सफर सी, सानू लगी तिहा, साढ़े नाल ही कमरा सी बर्फ ते सोडे वाले दा, साडा चित आया कि असी भी पीवी। फिर चित ने कहा, असी मोटे लोग हाँ, खबरे ये की बदबला है, किते पानी मिलेगा तां पीवांगे। साड़ी त्रे भी वधदी गई ते रेल दे स्टेशन ऐसे सुंजे आए कि पानी ना आया। इधर असी बर्फ वाले दे कौतक देखते रहे, उसके कपड़े गंदे, हाथ मैले। जिस गिलास विच साहब जी नूं पानी पियाए उसे विच ही लाल जी नूं, जिस विच बाबू जी नूं पिलावे उसे विच रेल विच चल रहे बीमार नूं पिला देवे। कदे दो तरोके पानी नाल गिलास उलझ देवे ते कई वेरी बिल्कुल धोवे ही ना। वालां वाले नम दे विच सी बर्फ, वो भी बिना धोए पाई जावे। इस दियां खाली बोतलां विच मक्खियां दे झुंड, आपे आप विच रोटी खाए पिए, कुछ गिलानी ना करे, कोई सफाई ना रखे, साडा तां दिल खट्टा हो गया। फिर असी अपने टिकाणे उतरे ते शहर गए। अगों साडे प्राणाचार घर नहीं सन, असी बाजार आए पानी पीण नूं छबील कोई ना लभी। किसे तो पुछया तां उसने एक हट्टी दसी शरबत वाली, इत्थे कुछ बोतलां पईयां सन, लाल पीलियां चिटियां, उत्ते अनेक मक्खियां। ये आदमी नाल फलूदा भी वेचदा सी, इस दियां अरखां तो मुड़का चौंदा सी ते मुड़के दे त्रेपे फलूदे विच ते शरबतां वाले गिलासां विच पै रहे सन। हट्टी उत्ते साडे गरीब पेंडू बैठे बदामां दे शरबत पी पी खुश हो रहे सन। इन्हां विचारियां नूं की पता सी कि हट्टी वाले दे मुड़के दा जहर ते मक्खियां दी छूत साडे अंदर जा रही है। असी उत्थों अगे होए की वेखदे हाँ कि एक संगे मरमर दे फर्श दी दुकान है, बिजली दे पखे चल रहे हैं, कई तुसां वर्गे कपड़िया वाले बैठे नाड़ा नाल गिलासां विचों पानी पी रहे हैं। जी कीता कि ए सुथरी थां है पानी पी लवी, पर कुछ चाक आवे कि असी पेंडू मैले लोग हाँ, खबरे सोहनी थावें पैर पाया कोई रोक ना देवे। इन्हें नूं एक रेड़ी वाला आया, उसने सोडे दियां खाली बोतलां दा थड़े ते ढेर ला दिता ते कहा कि मैनू 10 दर्जना दिओ। इन्हां खाली बोतलां पर मैल मक्खियां दे गंध, बोतलां दे अंदर मोइयां मक्खियां ते होर मैल लगी हुई सी। एक आदमी आया, उसने बोतलां एक लक्कड़ दे ढोल विच पा दित्तियां ते एक वालां वाली सीख एक एक बोतल विच फेर के उसे पीपे दे पानी विच हंगाल के बार रखण लग पिया। दूजा आदमी चुक के अंदर लै जावे। मैं अगे होके की डिठा कि एक कला है ते एक पहाड़िया नंग तड़ंगा खड़ा है, जो ओह बोतलां कला दे मुंह विच दे के कड़क करके भर भर रखी जांदा है ते इसका मुड़का चोरिया है। इन्हें नूं उसका मालक आया, आखण लगा, शक्तू शाबाश, अज मेले दा दिन सी, तू रख विखाई, ताप भी चढ़ गया पर तू कम नहीं छड़े, मैं रुपया महीना तेरी तरक्की कर देती है। मैं सुन के हैरान रह गया कि साढ़े डॉक्टर जी कहते हैं कि ताप वाले दे मुड़के दे विच छूत आती है ते इत्थे मुड़का प्रणाली छुट रहा है ते ये शहर के गरीबों लई नहीं, लालियां बाबुआ सरदारां वकीलां डॉक्टरां ते ब्रिस्टरां लई पीण दा पानी पर रहा है। हे दाता, ये शहर दे लोग किस भुलेखे विच अमीरियां ते भोगां ते मान कर रहे हैं। मनिया के सानू लस्सी ते दुध तों बिना कुछ नहीं लभदा, पर असी मक्खियां दी पिण पिण ਬਿਮਾਰਾਂ ਮੈਲਿਆਂ ਅਤੇ ਗੰਦਿਆਂ ਦੀਆਂ ਜੂਠੀਆਂ ਬੋਤਲਾਂ ਵਿੱਚ ਤਾਪ ਦੇ ਮੁੜ ਕੇ ਵਹਿੰਦੇ ਵਿੱਚ ਭਰੀਆਂ ਬੋਤਲਾਂ ਤਾਂ ਨਹੀਂ ਪੀ ਰਹੇ? ਸਾਨੂੰ ਬਾਬਾ ਗਰੀਬੀ ਚੰਗੀ, ਸੁੱਚਾ ਟੁੱਕਰ ਅਤੇ ਸੁੱਚਾ ਘੁੱਟ ਲੱਸੀ ਦਾ ਤਾਂ ਪੀਂਦੇ ਹਨ। ਸੋ ਮੇਰੀ ਘਰਵਾਲੀ ਅਤੇ ਮੈਂ ਇਸ ਸੋਡੇ ਦੇ ਹੱਥੋਂ ਉਦਾਸ ਹੋ ਕੇ ਫਿਰ ਆਪਣੇ ਪ੍ਰਾਹੁਣ ਚਾਰ ਦੇ ਘਰ ਗਏ। ਇੰਨੇ ਨੂੰ ਉਹ ਆ ਗਏ ਸਨ। ਸਾਨੂੰ ਉਹਨਾਂ ਨੇ ਰੋਟੀ ਦਿੱਤੀ, ਨਾਲ ਸੋਡਾ ਆਇਆ। ਮੈਂ ਹੱਥ ਜੋੜੇ ਕਿ ਇਸ ਮਿੱਠੇ ਪਾਣੀ ਤੋਂ ਮਿਹਰ ਕਰਕੇ ਬਖਸ਼ਣੀ, ਘੁੱਟ ਲੱਸੀ ਦਾ ਦੇ ਜੇ ਘਰ ਰਿੜਕੀ ਹੈ ਤਾਂ, ਨਹੀਂ ਤਾਂ ਸਜਰਾ ਪਾਣੀ ਪਿਲਾ। ਉਸਨੇ ਕਿਹਾ, ਸਾਡੀ ਸ਼ਹਿਰੀਆਂ ਦੀ ਖਾਤਰ ਇਹੋ ਹੈ। ਮੈਂ ਫਿਰ ਅੱਖੀਂ ਡਿੱਠੀ ਵਿਥਿਆ ਸੁਣਾਈ, ਤਦ ਸਾਡੇ ਪ੍ਰਾਹੁਣ ਚਾਰ ਨੇ ਵੀ ਸਹੁੰ ਪਾਈ ਕਿ ਮੈਂ ਇਹ ਤਰੱਕਿਆ ਸੋਡਾ ਅੱਜ ਤੋਂ ਛੱਡਿਆ। ਫਿਰ ਉਸਨੇ ਸਾਨੂੰ ਲੱਸੀ ਦਿੱਤੀ ਅਤੇ ਵਿੱਚ ਬਰਫ਼ ਪਾਉਣ ਲੱਗਾ ਤਾਂ ਮੈਂ ਹੱਥ ਫੜ ਲਿਆ ਕਿ ਕਿਰਪਾ ਕਰਕੇ ਸਾਡੇ ਢਿੱਡਾਂ ਨੂੰ ਛੋਲਿਆਂ ਦੀ ਰੋਟੀ ਪਹੁੰਚਾਉਣ ਜੋਗਾ ਰਹਿਣ ਦਿਓ। ਇਹ ਬਹੁਤ ਸ਼ਰਾਬਾਂ ਪੀਣ ਵਾਲੀਆਂ ਨੂੰ ਪਚਦੀਆਂ ਹੋਣ ਤਾਂ ਮੈਨੂੰ ਪਤਾ ਨਹੀਂ, ਪਰ ਸਾਨੂੰ ਪੇਂਡੂਆਂ ਨੂੰ ਇਹ ਮਾਫਕ ਨਹੀਂ। ਮੈਂ ਡਾਕਟਰ ਜੀ ਤੋਂ ਸੁਣਿਆ ਸੀ ਕਿ ਬਰਫ਼ ਮੈਦੇ ਨੂੰ ਖਰਾਬ ਕਰਦੀ ਹੈ, ਪਰ ਅੱਜ ਜੋ ਗੱਲ ਮੈਨੂੰ ਬਰਫ਼ ਤੋਂ ਹੋੜਦੀ ਸੀ ਇਹ ਸੀ ਕਿ ਜਿਸ ਤਰ੍ਹਾਂ ਦਾ ਪਸ ਖਰਾਬਾ ਸੋਡੇ ਬਣਨ ਵਾਲਿਆਂ ਦੀ ਵਾਲੀ ਥਾਂ ਡਿੱਠਾ ਹੈ, ਉਸੇ ਤਰ੍ਹਾਂ ਦਾ ਬਰਫ਼ ਦੇ ਕਾਰਖਾਨੇ ਵਿੱਚ ਹੋਊ। ਬਹੁਤਿਆਂ ਦਾ ਟੱਕਾ ਧਰਮ ਹੈ, ਖੱਟੀ ਵਾਸਤੇ ਕੰਮ ਕਰਦੇ ਹਨ। ਇਹ ਕਿਸੇ ਨੂੰ ਕਿਉਂ ਫਿਕਰ ਹੈ ਕਿ ਜੋ ਚੀਜ਼ ਅਸੀਂ ਬਣਾਉਂਦੇ ਹਾਂ ਅਤੇ ਲੋਕ ਸਾਡੇ 'ਤੇ ਭਰੋਸਾ ਕਰਕੇ ਖਰੀਦਦੇ ਹਨ ਉਹ ਕਿੰਨੀ ਕੁ ਭਲਿਆਈ ਨਾਲ ਠੀਕ ਠੀਕ ਤਿਆਰ ਆਉਂਦੀ ਹੈ? ਸਗੋਂ ਹਰ ਗੱਲ ਵਿੱਚ ਪਹਿਮਾਨਗੀ ਹੋ ਰਹੀ ਹੈ। ਬ੍ਰਿਸਟਰਾਣੀ ਬ੍ਰਿਸਟਰ ਵੱਲ ਤੱਕ, ਸਰਕਾਰ ਕਿਉਂ ਨਿਗਰਾਨੀ ਇਹਨਾਂ ਲੋਕਾਂ ਦੀ ਨਹੀਂ ਕਰਦੀ? ਬ੍ਰਿਸਟਰ, ਸਰਕਾਰ ਨੇ ਕਾਨੂੰਨ ਤਾਂ ਬਣਾ ਰੱਖੇ ਹਨ, ਕਮੇਟੀਆਂ ਨੇ ਦਰੋਗੇ ਵੀ ਮੁਕਰਰ ਕੀਤੇ ਹੋਏ ਹਨ, ਪਰ ਸਾਨੂੰ ਲੋਕਾਂ ਨੂੰ ਫਰਜ਼ ਦਾ ਖਿਆਲ ਨਹੀਂ ਹੈ। ਬਾਬਾ, ਫੋਕਾ ਫਰਜ਼ ਅਤੇ ਫੋਕਾ ਧਰਮ ਕੀ ਬਣਾਉਂਦੇ ਹਨ? ਕਿਸੇ ਵਿੱਚ ਪਰਮੇਸ਼ਰ ਦਾ ਭੈ ਨਹੀਂ ਅਤੇ ਸ੍ਰਿਸ਼ਟੀ ਨਾਲ ਪਿਆਰ ਦੀ ਅੰਸ਼ ਨਹੀਂ। ਭਾਵੇਂ ਮਸੀਹ ਅਤੇ ਠਾਕਰ ਦੁਆਰੇ, ਧਰਮਸਾਲੇ, ਗਿਰਜੇ ਮੱਥੇ ਰਗੜ ਆਉਂਦੇ ਹੋਣ, ਪਰ ਅਸਲ ਵਿੱਚ ਨਾਸਤਕ ਹਨ, ਜਿਨ੍ਹਾਂ ਦਾ ਕਿ ਸਾਰਾ ਧਿਆਨ ਪੈਸੇ ਖੱਟਣ ਵੱਲ ਹੈ ਅਤੇ ਦੂਜੇ ਦੇ ਦੁੱਖ ਦੀ ਪਰਵਾਹ ਨਹੀਂ। ਇਸੇ ਤਰ੍ਹਾਂ ਮੂੰਹੋਂ ਫਰਜ਼ ਫਰਜ਼ ਕੂਕਣਾ ਬੇਅਰਥ ਹੈ, ਜਦੋਂ ਪਰ ਮਨ ਨਿਜ ਮਨ ਜੈਸਾ ਨਹੀਂ ਦਿਸਦਾ ਤਾਂ। ਬ੍ਰਿਸਟਰ, ਇਹ ਪਰ ਮਨ ਨਿਜ ਮਨ ਇੱਕੋ ਜਿਹੇ ਦਿਸਣ ਦੀ ਤਾਲੀਮ ਬਾਬਾ ਜੀ ਕਿੱਥੋਂ ਪਾਈ ਨੇ? ਬਾਬਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ, ਮੈਂ ਐਸੇ ਬੰਦਿਆਂ ਨੂੰ ਜੋ ਖਾਣ ਪੀਣ ਦੇ ਪਦਾਰਥ ਵੇਚਦੇ ਹਨ, ਵਿੱਚ ਰੱਲੇ ਪਾਉਂਦੇ ਹਨ ਜਾਂ ਗੰਦ ਮੈਲ ਨਾਲ ਤਿਆਰ ਕਰਦੇ ਹਨ ਅਤੇ ਆਪਣੀ ਖੱਟੀ ਦੇ ਨਾਲ ਦੂਸਰਿਆਂ ਦੇ ਭਲੇ ਦਾ ਖਿਆਲ ਨਹੀਂ ਰੱਖਦੇ, ਨਾਸਤਕ ਅਤੇ ਪਰਜਾ ਦੇ ਦੋਖੀ ਆਖਦਾ ਹੁੰਦਾ ਹਾਂ, ਉਹ ਪਰਮੇਸ਼ਰ ਜੀ ਦੀ ਨਿਰਾਦਰੀ ਕਰ ਰਹੇ ਹਨ। ਹਾਂ, ਉਹ ਆਪਣੇ ਮਨੁੱਖ ਹੋਣ ਨੂੰ ਕਲੰਕ ਲਾ ਰਹੇ ਹਨ, ਉਹ ਮਨੁੱਖ ਕੀ ਜਿਸ ਨੂੰ ਮਨੁੱਖ ਮਾਤਰ ਦੇ ਦੁੱਖ ਦੀ ਪਰਵਾਹ ਨਹੀਂ? ਬ੍ਰਿਸਟਰਾਣੀ, ਠੀਕ ਹੈ, ਪਰ ਪਤੀ ਵੱਲ, ਉਹ ਦਰੋਗੇ ਇਹਨਾਂ ਨਾਸਤਕਾਂ ਨੂੰ ਦੰਡ ਕਿਉਂ ਨਹੀਂ ਦਿੰਦੇ? ਬਾਬਾ, ਕਿਉਂਕਿ ਉਹਨਾਂ ਵਿੱਚੋਂ ਬਾਹਲੇ ਤੁਹਾਡੇ ਪਤੀ ਦੇ ਅਸੂਲ ਉੱਤੇ ਤੁਰਦੇ ਹਨ ਕਿ ਜਿਵੇਂ ਹੋਵੇ ਆਪਣਾ ਲਾਭ ਕੱਢੋ, ਚਾਹੇ ਸੱਚ ਨਾਲ ਚਾਹੇ ਝੂਠ ਨਾਲ। ਬ੍ਰਿਸਟਰਾਣੀ, ਉਹਨਾਂ ਦਾ ਭਲਾ ਤਾਂ ਉਹਨਾਂ ਲੋਕਾਂ ਨੂੰ ਸੋਧਣ ਵਿੱਚ ਹੈ। ਬ੍ਰਿਸਟਰ, ਨਹੀਂ, ਬਾਬੇ ਨੇ ਸੱਚੀ ਸੁਣੋਤ ਸੁੱਟੀ ਹੈ। ਉਹਨਾਂ ਦਰੋਗਿਆਂ ਦੀ ਜੋ ਫਰਜ਼ ਪੂਰਾ ਨਹੀਂ ਕਰਦੇ ਅਤੇ ਆਪਣਾ ਪ੍ਰਯੋਜਨ ਮੁੱਖ ਰੱਖਦੇ ਹਨ, ਤਨਖਾਹ ਤਾਂ 40-50 ਹੁੰਦੀ ਹੈ, ਪਰ ਵੱਡੀਆਂ ਦੀ ਆਮਦਨ 300-300 ਰੁਪਇਆ ਮਹੀਨਾ ਹੁੰਦੀ ਹੈ, ਸੋ ਉਹ ਕਿਉਂ ਕਿਸੇ ਨੂੰ ਹੋੜਨ? ਮੈਂ ਆਪ ਡਿੱਠਾ ਹੈ ਕਿ ਇੱਕ ਸ਼ਹਿਰ ਵਿੱਚ ਫਲਾਂ ਵਾਲੀ ਮੰਡੀ ਦੇ ਗੰਦੇ ਫਲ ਇੱਕ ਦਰੋਗਾ ਰੋਜ਼ ਕੂੜੇ ਵਿੱਚ ਸੁੱਟ ਜਾਂਦਾ ਸੀ। ਇੱਕ ਦਿਨ ਚੌਧਰੀ ਨੇ ਕੋਈ ਗੱਲ ਉਸ ਨਾਲ ਕੰਨ ਵਿੱਚ ਕੀਤੀ, ਮੁੜ ਕਦੇ ਦਰੋਗੇ ਨੇ ਮੰਡੀ ਵਿੱਚ ਪੈਰ ਨਹੀਂ ਪਾਏ। ਪਾਪ ਦੇਖੋ ਕਿੱਦਾਂ ਵੱਧਦਾ ਹੈ। ਬੱਚਿਆਂ ਨੂੰ ਫਲ ਬੜੇ ਪਿਆਰੇ ਲੱਗਦੇ ਹਨ, ਜਦੋਂ ਮਾਂ ਪਿਓ ਜਾਂ ਕਿਸੇ ਸਾਗ ਕੋਲੋਂ ਪੈਸਾ ਮਿਲੇ ਫਲਾਂ ਦੀ ਛਾਬੜੀ ਨੂੰ ਦੌੜਦੇ ਹਨ, ਅੱਗੋਂ ਉਹ ਬੜੇ ਕੱਚੇ ਜਾਂ ਤਰੱਕੇ ਹੋਏ ਫਲ ਸਸਤੇ ਲਿਆ ਕੇ ਗਲੀਆਂ ਵਿੱਚ ਵੇਚਦੇ ਹਨ। ਬੱਚੇ ਉਹ ਫਲ ਖਾ ਕੇ ਬਿਮਾਰ ਹੋ ਜਾਂਦੇ ਹਨ। ਸੋ ਚੌਧਰੀ ਦੇ ਉਸ ਮੰਤਰ ਨਾਲ ਜੋ ਦਰੋਗੇ ਦੇ ਕੰਨਾਂ ਵਿੱਚ ਮੋਹਿਨੀ ਮੰਤਰ ਹੋ ਕੇ ਲੱਗਾ, ਕਈ ਘਰਾਂ ਵਿੱਚ ਮੌਤ ਨੇ ਪੈਰ ਪਾਏ ਅਤੇ ਮਾਵਾਂ ਦੇ ਵਿਹੜੇ ਸੁੰਜੇ ਕੀਤੇ ਹੋਣਗੇ। ਬ੍ਰਿਸਟਰਾਣੀ, ਫਿਰ ਐਸੇ ਦਰੋਗਿਆਂ ਦੀ ਕੰਨ ਖਿਚਾਈ ਅਤੇ ਭਲਿਆਂ ਦੀ ਕਦਰ ਕਿਉਂ ਨਹੀਂ ਆਉਂਦੀ? ਬ੍ਰਿਸਟਰ, ਕਰੇ ਕੌਣ? ਬ੍ਰਿਸ਼ਟਰਾਣੀ, ਮੈਂਬਰ ਕਮੇਟੀਆਂ ਦੇ ਬ੍ਰਿਸ਼ਟਰ, ਉਹ ਕਿਉਂ ਕਰਨ ਬ੍ਰਿਸ਼ਟਰਾਣੀ? ਉਹ ਸ਼ਹਿਰ ਦੇ ਪਿਤਾ ਯਾਨੀ ਸਿਟੀ ਫਾਦਰ ਜੋ ਬਣੇ? ਬਾਬਾ, ਇਹ ਗੱਲ ਮੈਂ ਨਹੀਂ ਸਮਝੀ। ਬ੍ਰਿਸ਼ਟਰ, ਬਾਬਾ ਜੀ, ਪੱਛਮੀ ਲੋਕ ਜਿਨ੍ਹਾਂ ਨੇ ਇਸ ਸਮੇਂ ਕਮੇਟੀਆਂ ਦੇ ਸਿਲਸਿਲੇ ਬਣਾਏ ਹਨ, ਉਹਨਾਂ ਨੇ ਕਮੇਟੀਆਂ ਦੇ ਮੈਂਬਰਾਂ ਦਾ ਨਾਂ ਸਿਟੀ ਫਾਦਰ ਰੱਖਿਆ ਹੈ। ਸਿਟੀ ਫਾਦਰ ਦਾ ਅਰਥ ਹੈ ਸ਼ਹਿਰ ਦਾ ਪਿਤਾ। ਬਾਬਾ, ਵਾਹ ਵਾਹ, ਕਿਆ ਠੀਕ ਨਾਂ ਹੈ, ਪਰ ਹੁੰਦਾ ਕੁਛ ਹੋਰ ਹੈ। ਬ੍ਰਿਸ਼ਟਰ, ਇਸ ਲਈ ਕਿ ਲੋਕੀ ਸ਼ਹਿਰ ਦੇ ਪਿਤਾ ਪਰਜਾ ਦੀ ਰੱਖਿਆ ਅਤੇ ਪ੍ਰਤਪਾਲਾ ਕਰਨ ਵਾਸਤੇ ਨਹੀਂ ਨਾ ਬਣਦੇ। ਕਿਸੇ ਗੱਲ ਦਾ ਬੀਜ ਨਾਸ਼ ਨਹੀਂ, ਕਈ ਚੰਗੇ ਵੀ ਹੁੰਦੇ ਹਨ, ਪਰ ਅਕਸਰ ਤਾਂ ਨਿਰੀ ਇੱਜ਼ਤ ਲਈ ਬਣਦੇ ਹਨ। ਅਕਸਰ ਲੋਕ ਆਪਣੇ ਫਰਜ਼ਾਂ ਤੋਂ ਵੀ ਐਸੇ ਨਾਵਾਕਫ ਹੁੰਦੇ ਹਨ ਕਿ ਹਾਸੋਹੀਣੇ ਹੋ ਜਾਂਦੇ ਹਨ। ਸੁਕਰਾਤ ਹਕੀਮ ਦੀ ਬਾਬਤ ਗੱਲ ਕਰਦੇ ਹਨ ਕਿ ਉਹਨਾਂ ਦੇ ਸਮੇਂ ਇੱਕ ਆਦਮੀ ਕਿਸੇ ਕੌਂਸਲ ਜਾਂ ਕਮੇਟੀ ਦਾ ਮੈਂਬਰ ਬਣਨ ਲੱਗਾ, ਉਸੀ ਅਣਜਾਣ ਅਤੇ ਨਿਰਾ ਨਾਵਾਕਫ। ਜਦੋਂ ਉਹ ਸੁਕਰਾਤ ਨੂੰ ਮਿਲਣ ਆਇਆ ਤਾਂ ਸੁਕਰਾਤ ਨੇ ਪੁੱਛਿਆ, ਆਪ ਨੂੰ ਪਤਾ ਹੈ ਕਿ ਸਾਡੀ ਸਰਹੱਦ ਉੱਪਰ ਕਿੰਨੇ ਡਾਕੇ ਪਏ ਹਨ? ਉਸਨੇ ਕਿਹਾ, ਮੈਨੂੰ ਆਪਣੇ ਵਪਾਰ ਤੋਂ ਕਿੱਥੇ ਵੇਲ ਕੇ ਇਹ ਗੱਲਾਂ ਪੜ੍ਹ ਸਕਾਂ। ਫਿਰ ਸੁਕਰਾਤ ਨੇ ਪੁੱਛਿਆ ਕਿ ਸ਼ਹਿਰ ਵਿੱਚ ਕਿਸ ਬਿਮਾਰੀ ਨਾਲ ਬਹੁਤੇ ਆਦਮੀ ਮੋਏ ਹਨ ਅਤੇ ਉਸਦਾ ਯੋਗ ਪ੍ਰਬੰਧ ਕੀ ਹੈ? ਉਸਨੇ ਕਿਹਾ, ਮੈਨੂੰ ਪਤਾ ਨਹੀਂ। ਫਿਰ ਸੁਕਰਾਤ ਨੇ ਪੁੱਛਿਆ ਕਿ ਸ਼ਹਿਰ ਦੇ ਲੋਕਾਂ ਨੂੰ ਖਾਣ ਪੀਣ ਨੂੰ ਚੰਗਾ ਨਹੀਂ ਮਿਲਦਾ, ਕੀ ਬੰਦੋਬਸਤ ਹੋਵੇ ਕਿ ਇਸ ਪਾਸੇ ਤਰੱਕੀ ਹੋ ਸਕੇ? ਉਸਨੇ ਕਿਹਾ, ਮੈਨੂੰ ਤਾਂ ਇਹ ਜਾਚ ਨਹੀਂ। ਗੱਲ ਕੀ, ਜਿੰਨੇ ਫਰਜ਼ ਮੈਂਬਰ ਦੇ ਹੋ ਸਕਦੇ ਸਨ ਸਾਰਿਆਂ ਬਾਬਤ ਇਸ ਤਰ੍ਹਾਂ ਭੋਲੇ ਪਾ ਸੁਕਰਾਤ ਜੀ ਪੁੱਛੀ ਗਏ ਅਤੇ ਉਹ ਅੱਗੋਂ ਨੰਨੇ ਦੀ ਪੱਟੀ ਪੜੀ ਗਿਆ। ਅੰਤ ਸੁਕਰਾਤ ਨੇ ਪੁੱਛਿਆ ਕਿ ਮੈਂ ਸੁਣਿਆ ਹੈ ਕਿ ਤੁਸੀਂ ਕਮੇਟੀ ਦੇ ਮੈਂਬਰ ਬਣਨ ਲੱਗੇ ਹੋ। ਉਸਨੇ ਕਿਹਾ, ਹਾਂ। ਤਦ ਸੁਕਰਾਤ ਨੇ ਕਿਹਾ, ਜਿਤਨੀਆਂ ਗੱਲਾਂ ਮੈਂ ਪਹਿਲਾਂ ਆਪ ਤੋਂ ਪੁੱਛੀਆਂ ਹਨ ਅਤੇ ਆਪ ਨੇ ਕਿਹਾ ਹੈ ਕਿ ਮੈਨੂੰ ਪਤਾ ਨਹੀਂ, ਉਹ ਸਭ ਮੈਂਬਰ ਦੇ ਫਰਜ਼ਾਂ। ਜੇ ਆਪ ਨੂੰ ਮੈਂਬਰੀ ਫਰਜ਼ਾਂ ਦਾ ਪਤਾ ਹੀ ਨਹੀਂ ਹੈ ਤਾਂ ਆਪ ਮੈਂਬਰ ਹੋ ਕੇ ਕੀ ਕੰਮ ਨਿਭਾ ਸਕੋਗੇ? ਉਸਨੇ ਕਿਹਾ, ਕੁਛ ਨਹੀਂ। ਸੁਕਰਾਤ ਨੇ ਕਿਹਾ, ਕੀ ਫਿਰ ਇਹ ਮੁਨਾਸਬ ਹੈ ਕਿ ਤੁਸੀਂ ਮੈਂਬਰ ਬਣ ਕੇ ਸ਼ਹਿਰ ਦੀ ਭਲਾਈ ਦੇ ਰਸਤੇ ਵਿੱਚ ਰੋਕ ਬਣੋ, ਜਾਂ ਇਹ ਚੰਗਾ ਹੈ ਕਿ ਤੁਸੀਂ ਉੱਥੇ ਕਿਸੇ ਐਸੇ ਆਦਮੀ ਨੂੰ ਆਉਣ ਦਿਓ ਕਿ ਜੋ ਸੇਵਾ ਕਰ ਸਕੇ ਅਤੇ ਸ਼ਹਿਰ ਨੂੰ ਲਾਭ ਪਹੁੰਚਾ ਸਕੇ? ਇਹ ਗੱਲ ਉਸਦੇ ਦਿਲ ਲੱਗੀ ਅਤੇ ਉਸਨੇ ਮੈਂਬਰੀ ਦਾ ਸੰਕਲਪ ਛੱਡ ਦਿੱਤਾ। ਸੋ ਜੋ ਲੋਕ ਨਿੱਜ ਸੁਆਰਥ ਲਈ ਮੈਂਬਰ ਬਣਨ, ਉਹ ਕਿਸ ਤਰ੍ਹਾਂ ਨਿਗਰਾਨੀਆਂ ਕਰ ਸਕਣ ਅਤੇ ਕਿਸ ਤਰ੍ਹਾਂ ਸੁੱਖ ਦੇ ਸਕਣ, ਅਤੇ ਉਹ ਵੀ ਕੀ ਸਾਰ ਸਕਣ ਕਿ ਜੋ ਆਪਣੇ ਫਰਜ਼ਾਂ ਤੋਂ ਨਾਵਾਕਫ ਹੁੰਦੇ ਹਨ? ਬ੍ਰਿਸ਼ਟਰਾਣੀ, ਇਸਦਾ ਸੁਧਾਰ? ਬ੍ਰਿਸ਼ਟਰ, ਵਿਦਿਆ। ਬਾਬਾ, ਰੱਬ ਹੀਣ ਨਿਖਸਮੀ ਵਿਦਿਆ ਜਿਸ ਤਰ੍ਹਾਂ ਦੀ ਤੁਸੀਂ ਪਾਈ ਹੈ ਕਿ ਪਰਮੇਸ਼ਰ ਦੇ ਭਾਉ ਅਤੇ ਪਿਆਰ ਵਾਲੀ ਵਿਦਿਆ? ਬ੍ਰਿਸ਼ਟਰ, ਮੁਸਕਰਾ ਕੇ, ਜਿਵੇਂ ਤੁਸੀਂ ਆਖੋ। ਬਾਬਾ ਜੀ, ਇਹ ਤਾਂ ਮੇਰੀ ਸਮਝ ਵਿੱਚ ਆ ਗਿਆ ਹੈ ਕਿ ਭਲਿਆਈ ਵਾਲਾ ਅਨਪੜ੍ਹ ਮੰਦੇ ਪੜ੍ਹੇ ਹੋਏ ਕੋਲੋਂ ਚੰਗਾ ਹੈ। ਬਾਬਾ, ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੈ, ਪੜ੍ਹਿਆ ਹੋਵੇ ਗੁਨਹਿਗਾਰ ਤਾਂ ਓਵੀਂ ਸਾਧਨਾ ਮਾਰੀਏ, ਓਵੀਂ ਤੋਂ ਭਾਵ ਹੈ ਅਨਪੜ੍ਹ। ਬ੍ਰਿਸ਼ਟਰ, ਅੱਛਾ, ਗੁਰੂ ਗ੍ਰੰਥ ਸਾਹਿਬ ਜੀ ਬੜੇ ਹੀ ਅੱਛੇ ਮਾਲੂਮ ਦਿੰਦੇ ਹਨ, ਜਿਨ੍ਹਾਂ ਦੀ ਸਿੱਖਿਆ ਨਾਲ ਤੁਸੀਂ ਅੰਗਰੇਜ਼ੀ ਫਾਰਸੀ ਪੜ੍ਹੇ ਬਿਨਾਂ ਹੀ ਜਾਣਨ ਹਾਰੇ ਹੋ ਗਏ ਹੋ। ਬਾਬਾ, ਉੱਥੇ ਲਿਖਿਆ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਐਸੀ ਵਿਦਿਆ ਲੋੜੀਏ ਕਿ ਜੋ ਆਪਣੇ ਵਿਚਾਰਨ ਹਾਰ ਨੂੰ ਪਰਉਪਕਾਰੀ ਬਣਾ ਦੇਵੇ। ਬ੍ਰਿਸ਼ਟਰ, ਸੱਚ ਕਿਹਾ ਨੇ, ਜੋ ਵਿਦਿਆ ਅਸਾਂ ਪਾਈ ਹੈ ਉਹ ਤਾਂ ਮਨੁੱਖ ਨੂੰ ਤ੍ਰਿਖੀ ਸਮਝ ਵਾਲਾ ਅਤੇ ਆਪਣੇ ਐਬ ਢੱਕਣ ਦੀ ਜਾਚ ਚੰਗੀ ਸਿੱਖ ਲੈਣ ਵਾਲਾ ਬਣਾ ਦਿੰਦੀ ਹੈ, ਪਰ ਚਾਹੀਦਾ ਹੈ ਕਿ ਵਿਦਿਆ ਪਾ ਕੇ ਬੰਦਾ ਸੱਚਾ ਅਤੇ ਪਰਉਪਕਾਰੀ ਬਣੇ। ਠੀਕ ਹੈ ਬਾਬਾ ਜੀ, ਮੇਰਾ ਜੀ ਕਰਦਾ ਹੈ ਤੁਸਾਂ ਕੋਲ ਆ ਰਹਾ। ਬਾਬਾ, ਪਿੰਡ ਵਿੱਚ ਕਚਹਿਰੀ ਨਹੀਂ, ਮੁਕਦਮੇ ਕੌਣ ਕਰੂ ਅਤੇ ਖੱਟੀ ਕਿਸ ਤਰ੍ਹਾਂ ਆਓ? ਬ੍ਰਿਸ਼ਟਰ, ਖੱਟੀ ਤੋਂ ਨਹੀਂ, ਲੋਕਾਂ ਦੇ ਪਿਆਰ ਸਫਾਈ ਅਤੇ ਨਿਰਮਲ ਜਲ ਪਾਉਣ ਤੋਂ ਕਹਿੰਦਾ। ਬਾਬਾ, ਪਿੰਡਾਂ ਦਾ ਵੀ ਉਹੀ ਹਾਲ ਨਹੀਂ ਰਿਹਾ ਜੋ ਕਦੇ ਹੁੰਦਾ ਸੀ। ਬ੍ਰਿਸ਼ਟਰ, ਤੁਹਾਡਾ ਪਿੰਡ ਤਾਂ ਸੁਥਰਾ ਅਤੇ ਪਿਆਰਾਂ ਵਾਲਾ ਹੈ। ਬਾਬਾ, ਬੜੀਆਂ ਮੁਸ਼ਕਲਾਂ ਨਾਲ ਬਣਾਇਆ ਹੈ। ਚੰਗਾ, ਅਸਲ ਗੱਲ ਇਹ ਹੈ ਕਿ ਪੰਜਾਬ ਵਿੱਚੋਂ ਵਿਦਾ ਹੋ ਰਿਹਾ ਹੈ, ਦੇਸ਼ ਨਿਕਾਲਾ ਪਾ ਰਿਹਾ ਹੈ। ਕੀ ਸ਼ਹਿਰ, ਕੀ ਗ੍ਰਾਂ, ਉਹ ਪੰਜਾਬ ਨਹੀਂ ਰਿਹਾ ਜੋ ਕਦੇ ਹੁੰਦਾ ਸੀ, ਅਤੇ ਜੋ ਕੁਛ ਹੁਣ ਹੈ ਇਹ ਵੀ ਨਹੀਂ ਰਹਿਣਾ। ਬ੍ਰਿਸ਼ਟਰ, ਕਿਉਂ ਅਤੇ ਕਿਸ ਤਰ੍ਹਾਂ? ਬਾਬਾ, ਕਿਉਂ ਤਾਂ ਤੁਸੀਂ ਜਾਣੋ ਅਤੇ ਕਿਸ ਤਰ੍ਹਾਂ ਦਾ ਉੱਤਰ ਹੈ ਤੁਹਾਡੀ ਦਇਆ ਨਾਲ? ਮੁਸਕਰਾ ਕੇ, ਬ੍ਰਿਸ਼ਟਰ, ਉਹ ਕਿੱਦਾਂ? ਬਾਬਾ ਉਹ ਜੋ ਵਿਦਿਆ ਵਿਦਿਆ ਦਾ ਵਹਿਸ਼ ਤੁਹਾਨੂੰ ਚੜ੍ਹ ਰਿਹਾ ਹੈ, ਨੇਕੀ ਤੋਂ ਛੂਨ ਵਿਦਿਆ ਜੋ ਦੇ ਰਹੇ ਹੋ, ਨੇਕੀ ਤੋਂ ਸੱਖਣੀ ਅਕਲ ਜੋ ਸਾਣ ਤੇ ਚਾੜ ਰਹੇ ਹੋ, ਉਹ ਕਾਟੇ ਪਾ ਰਹੀ ਹੈ। ਪੰਜਾਬ ਦੇ ਲੋਕ ਸਤਵਾਦੀ ਹੁੰਦੇ ਹਨ, ਚੋਰੀ ਨਹੀਂ ਸਨ ਕਰਦੇ, ਪਰ ਉਪਕਾਰ ਤੇ ਭਲਾ ਕਰਦੇ ਸਨ। ਮੇਰੇ ਵੇਖਦਿਆਂ ਪਹਿਲਾਂ ਝੂਠ ਆਇਆ ਹੈ, ਅੱਗੇ ਲੋਕੀ ਅਸ਼ਟਾਮੀ ਕਾਗਜ਼ ਤਾਂ ਨਹੀਂ ਸਨ ਜਾਣਦੇ, ਫਿਰ ਬਾਬੇ ਦਾ ਕਰਜ਼ਾ ਪੋਤੇ ਉਤਾਰਦੇ ਸਨ, ਐਡੀਆਂ ਕਚਹਿਰੀਆਂ ਤਾਂ ਅੱਗੇ ਨਹੀਂ ਸਨ, ਪਰ ਲੋਕੀ ਸੱਚ ਬੋਲਦੇ ਸਨ, ਹਾਕਮ ਤੜਕ ਫੈਸਲੇ ਕਰ ਦਿੰਦੇ ਸਨ। ਪਹਿਲੇ ਤਾਂ ਸਾਰੇ ਕੰਮ ਪੰਚਾਇਤਾਂ ਵਿੱਚ ਹੀ ਮੁੱਕ ਜਾਂਦੇ ਸਨ, ਹਾਕਮਾਂ ਤੱਕ ਕੋਈ ਪਹੁੰਚਦਾ ਸੀ। ਹੁਣ ਤੁਸਾਂ ਆਪੋ ਵਿੱਚ ਦਾ ਪਿਆਰ ਉਡਾ ਦਿੱਤਾ ਹੈ, ਹੰਨੇ ਹੰਨੇ ਮੀਰੀ ਹੈ, ਕਿਸੇ ਗੁਣ ਵਾਲੇ, ਕਿਸੇ ਪਰਉਪਕਾਰੀ, ਕਿਸੇ ਭਲੇ ਦਾ ਸਤਿਕਾਰ ਨਹੀਂ। ਖਲ ਗੁੜ ਇੱਕ ਕਰ ਛੋੜੀ ਨੇ, ਫਿਰ ਪੰਚਾਇਤਾਂ ਦਾ ਜੋ ਬਾਨਣੂ ਸੀ ਸੋ ਤੁਸਾਂ ਖੋਲ ਕੱਤਿਆ ਹੈ। ਹੁਣ ਭਾਈ ਬੰਦ ਬਰਾਦਰੀ ਦਾ ਕੋਈ ਸਤਿਕਾਰ ਕੋਈ ਭੈ ਨਹੀਂ, ਹਰ ਕੋਈ ਮੁਤਾਣਾ ਬੂਥੀ ਚੁੱਕਦਾ ਹੈ ਤੇ ਥਾਣੇ ਕਚਹਿਰੀਆਂ ਭੰਨਾ ਜਾਂਦਾ ਹੈ। ਅੱਗੋਂ ਕੁੰਡੀਆਂ ਲਾਈ ਫੂੜੀਆਂ ਵਾਲੇ ਬੈਠੇ ਹਨ ਤੇ ਫਿਰ ਕੁਰਸੀਆਂ ਡਾਈ ਤੁਸੀਂ ਬੈਠੇ ਹੋ। ਐਂ ਲੋਕਾਂ ਨੂੰ ਕਚਹਿਰੀ ਚੜ੍ਹਨ ਦੀ ਬਾਣ ਪੈ ਗਈ ਹੈ। ਹੁਣ ਤੋੜੀ ਇਹ ਗੱਲ ਮੇਣੇ ਨਾਲ ਆਖੀ ਜਾਂਦੀ ਹੈ, ਫਲਾਣਾ ਕਚਹਿਰੀ ਜਾ ਚੜਿਆ ਜੇ। ਸੋ ਜਦੋਂ ਸੱਚ ਗਿਆ, ਸਤਿਕਾਰ ਗਿਆ ਤੇ ਫਿਰ ਨੇਕੀ ਤੋਂ ਖਾਲੀ ਵਿਦਿਆ ਆ ਗਈ, ਬਸ ਬਦੀ ਤ੍ਰਿਖੀ ਹੋ ਗਈ। ਜਦ ਨੇਕੀ ਤੋਂ ਜੋ ਛੂਟ ਮਿਲੀ, ਉਸ ਮੰਦੀ ਛੂਟ ਦਾ ਫਲ ਉਹ ਜੋ ਤੁਸੀਂ ਦੇਖ ਰਹੇ ਹੋ, ਅਸ਼ਾਂਤੀ, ਦੁਪਰਿਆਰ ਤੇ ਬਖੀਲ। ਬ੍ਰਿਸਟਰ ਹੌਕਾ ਲੈ ਕੇ, ਤੁਸਾਂ ਦਾ ਕਹਿਣਾ ਹੈ ਕੌੜਾ ਪਰ ਹੈ ਸੱਚ, ਪਿੰਡਾਂ ਦਾ ਹਾਲ ਵੀ ਖਰਾਬ ਹੋ ਰਿਹਾ ਹੈ। ਮੈਂ ਤਾਂ ਸਮਝਦਾ ਹੀ ਇਹ ਸੀ ਕਿ ਜਿੰਨੇ ਸ਼ਰਾਰਤੀ ਲੋਕ ਹਨ ਤੇ ਜਿੰਨੇ ਵੈਰ ਵਿਆਜੂ ਹਨ ਸਭ ਪਿੰਡਾਂ ਵਿੱਚ ਹਨ, ਤੁਹਾਡੇ ਪਿੰਡ ਆ ਕੇ ਮੇਰੀ ਰਾਏ ਬਦਲੀ ਹੈ। ਬਾਬਾ ਇਸ ਪਿੰਡ ਤੇ ਗੁਰੂ ਕਿਆਂ ਦੀ ਮਿਹਰ ਹੈ, ਲੋਕੀ ਪੁਰਾਤਨ ਤਰੀਕਿਆਂ ਤੇ ਚੱਲਦੇ ਹਨ, ਸਿੱਧੇ ਹਨ, ਬਾਣੀ ਪੜ੍ਹਦੇ ਹਨ, ਵਿਚਾਰਦੇ ਹਨ ਤੇ ਆਪਣੇ ਪੜੇ ਪੁਰ ਪਹਿਰਾ ਦਿੰਦੇ ਹਨ। ਸ਼ਰਾਬ ਦੇ ਠੇਕੇ ਦੀ ਹੱਟੀ ਸੀ, ਅਸੀਂ ਉਠਾ ਦਿੱਤੀ ਹੈ। ਸਵੇਰੇ ਸਾਰੇ ਉੱਠ ਕੇ ਧਰਮਸਾਲੇ ਜਾਂਦੇ ਹਨ ਤੇ ਵਾਰ ਸੁਣਦੇ ਹਨ, ਸੋ ਸਭਨਾਂ ਦੇ ਦਿਲਾਂ ਤੇ ਵਾਰ ਦਾ ਅਸਰ ਹੋ ਜਾਂਦਾ ਹੈ। ਪਰਮੇਸ਼ਰ ਦੇ ਭਾਉ ਵਿੱਚ ਵਸਦੇ ਹਨ ਤੇ ਵਰਤੋਂ ਪਿਆਰ ਦੀ ਰੱਖਦੇ ਹਨ, ਪਰ ਹੋਰਨੀ ਥਾਈਂ ਸਭ ਤੋਂ ਪਹਿਲੀ ਭੁੱਲ ਇਹ ਵਾਪਰੀ ਹੈ ਕਿ ਧਰਮਸਾਲ ਨਾਲ ਪਿਆਰ ਨਹੀਂ ਰਿਹਾ। ਕੋਈ ਆਖਦਾ ਹੈ ਤੜਕੇ ਹਲ ਜੋਪਣਾ ਹੈ, ਕੌਣ ਵਾਰ ਸੁਣਨ ਜਾਵੇ? ਕੋਈ ਆਖਦਾ ਹੈ ਖੂਹ ਜੋਣਾ ਹੈ, ਕੌਣ ਧਰਮਸਾਲੇ ਜਾਵੇ? ਇਸ ਤਰ੍ਹਾਂ ਜਿੱਥੇ ਹਰ ਪੇਂਡੂ ਸਵੇਰੇ ਤੇ ਸਾਂਝ ਧਰਮਸਾਲ ਜ਼ਰੂਰ ਜਾਂਦਾ ਸੀ, ਹੁਣ ਨਹੀਂ ਜਾਂਦਾ। ਫਲ ਇਹ ਕਿ ਉਸਦੇ ਮਨ ਨੂੰ ਭੋਜਨ ਮਿਲਣਾ ਬੰਦ ਹੋ ਗਿਆ ਹੈ, ਸੋ ਮਨ ਭੁੱਖੇ ਤੇ ਲਿੱਸੇ ਹੋ ਗਏ ਹਨ। ਉੱਧਰ ਧਰਮਸਾਲ ਦੀ ਰੌਣਕ ਕੱਟ ਗਈ, ਭਾਈ ਢਿੱਲੇ ਹੋ ਗਏ ਤੇ ਦਲਿੱਦਰ ਪੈ ਗਏ, ਤੜਕੇ ਨਹੀਂ ਉੱਠਦੇ, ਵਾਰ ਨਹੀਂ ਲੱਗਦੇ। ਜਿਹੜੇ ਪਿੰਡ ਛੋਟੇ ਤੇ ਗਰੀਬ ਹਨ ਉੱਥੇ ਸਵੇਰੇ ਭਾਈ ਸੁਖਮਨੀ ਦਾ ਪਾਠ ਕਰਦਾ ਹੁੰਦਾ ਸੀ, ਹੁਣ ਜਦ ਸੁਣਨ ਵਾਲਾ ਕੋਈ ਨਾ ਆਇਆ ਤਾਂ ਭਾਈ ਨੇ ਤਣਾਵਾਂ ਢਿੱਲੀਆਂ ਛੱਡ ਦਿੱਤੀਆਂ। ਕਈ ਪਿੰਡੀ ਤਾਂ ਭਾਈਆਂ ਨੇ ਦੁਪਹਿਰੇ ਨੀਂਗਰਾਂ ਨੂੰ ਪੜ੍ਹਾਉਣਾ ਵੀ ਛੱਡ ਦਿੱਤਾ ਹੈ। ਪਹਿਲੇ ਸਮੇਂ ਵਾਰ ਦੇ ਮਗਰੋਂ ਭਾਈ ਪਿੰਡ ਦੇ ਨੀਂਗਰਾਂ ਨੂੰ ਗੁਰਮੁਖੀ ਪੜ੍ਹਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਸਮਝ ਤੱਕ ਦੀ ਸਿੱਖਿਆ ਦੇਣ ਦਾ ਹੁੰਦਾ ਸੀ, ਜਿਸ ਕਰਕੇ ਹਰ ਪਿੰਡ ਦਾ ਪੜਿਆ ਪਿਆਰ ਵਾਲਾ ਬੰਦਾ ਬਣ ਜਾਂਦਾ ਸੀ। ਹੁਣ ਨੀਂਗਰ ਬਾਲਪੁਣੇ ਤੋਂ ਹੀ ਗੁੱਲੀ ਡੰਡੇ ਖੇਡਦੇ ਤੇ ਡੰਗਰਾਂ ਮਗਰ ਭੱਜਦੇ ਫਿਰਦੇ ਹਨ। ਕੁਛ ਲਾਗ ਦੇ ਪਿੰਡੀ ਡਿੰਗੇ ਅੱਖਰ ਪੜ੍ਹ ਕੇ ਤੁਸਾਡੇ ਵਰਗੇ ਵਕੀਲ ਸ਼ਕੀਲ ਬਣ ਕੇ ਸ਼ਹਿਰਾਂ ਵਿੱਚ ਜਾ ਵਸੇ ਹਨ। ਕੋਈ ਕੰਬੋਆਂ ਦੇ ਮੁੰਡੇ ਵਾਂਗ ਅਫਸਰ ਬਣ ਕੇ ਹੁਕਮ ਹਾਸਲ ਕਰ ਪਾਪ ਦੀ ਗੱਡੀ ਰੇੜ ਰਹੇ ਹਨ। ਕਈ ਪੜ੍ਹ ਕੇ ਸ਼ਹਿਰੀਆਂ ਤੇ ਪੇਂਡੂਆਂ ਦੀ ਫੁੱਟ ਪਵਾ ਰਹੇ ਹਨ। ਕਈ ਸਿੱਖਾਂ ਵਿੱਚ ਵੀ ਜਾਤਾਂ ਦੀ ਵੰਡ ਵਾੜ ਰਹੇ ਹਨ। ਇਸ ਤਰ੍ਹਾਂ ਧਰਮਸਾਲਾਂ ਤੋਂ ਘੁੱਸ ਕੇ ਪਿੰਡਾਂ ਦਾ ਨੇਕੀ ਦਾ ਸਾਰਾ ਬਾਨਣ ਖੁੱਲ ਰਿਹਾ ਹੈ। ਕਈ ਪਿੰਡੀ ਤਾਂ ਧਰਮਸਾਲੇ ਲੋਕੀ ਮੁੰਝ ਸੂਤੜੀ ਤੇ ਤੂੜੀਆਂ ਭਰਦੇ ਹਨ ਤੇ ਡੰਗਰ ਬਣਾਉਂਦੇ ਹਨ। ਤਾਵੇਂ ਥਾਈਂ ਤਾਂ ਭਾਈ ਦੀ ਥਾਵੇਂ ਕੋਈ ਝੂਠੇ ਉਗਾਹ ਬਣਨ ਵਾਲੇ ਬਹਾ ਦਿੰਦੇ ਹਨ। ਫਿਰ ਉਹ ਜੋ ਬੈਠਦੇ ਹਨ ਸੋ ਪ੍ਰਕਾਸ਼ ਵੀ ਨਹੀਂ ਕਰਦੇ। ਗੁਰੂ ਨਾਨਕ ਦੇਵ ਜੀ ਨੇ ਜਦ ਸੱਚੇ ਧਰਮ ਦਾ ਪ੍ਰਚਾਰ ਕੀਤਾ ਤਾਂ ਪ੍ਰਜਾ ਵਿੱਚ ਬੜਾ ਸੋਹਣਾ ਧਰਮ ਸਿਖਾਇਆ, ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ। ਤੇ ਕਲਗੀਆਂ ਵਾਲੇ ਨੇ ਜਥੇਬੰਦ ਕਰਕੇ ਵੀਰ ਰਸੀਆ ਉਤਸ਼ਾਹੀ ਖਾਲਸਾ ਸਾਜ ਦਿੱਤਾ, ਜੋ ਇੱਕ ਹੱਥ ਵਾਹਿਗੁਰੂ ਦੇ ਚਰਨਾਂ ਵੱਲ ਰਹੇ ਤੇ ਦੂਜਾ ਹੱਥ ਧਰਮ ਦੀ ਕਿਰਤ ਵੱਲ ਰਹੇ। ਤਦੋਂ ਧਰਮਸਾਲ ਹੀ ਮੁੜ ਸੀ, ਗੁਰੂ ਨਾਨਕ ਦੇਵ ਜੀ ਨੇ ਸੱਚੇ ਰਸਤੇ ਪਾ ਕੇ ਹਰ ਥਾਂ ਧਰਮਸਾਲ ਬਣਵਾਈ ਕਿ ਇੱਥੇ ਇਕੱਠੇ ਹੋ ਕੇ ਸਾਰੇ ਪਰਮੇਸ਼ੁਰ ਨੂੰ ਯਾਦ ਕਰਨ, ਭਲਿਆਈ ਸਿੱਖਣ ਅਤੇ ਭਲਿਆਈ ਦਾ ਪ੍ਰਚਾਰ ਕਰਨ। ਪਿੰਡਾਂ ਨੇ ਇਹ ਭਾਰੀ ਭੁੱਲ ਕੀਤੀ ਹੈ ਕਿ ਧਰਮਸਾਲ ਵਰਗੀ ਪੱਕੀ ਨੀਂਹ ਤੋਂ ਉਪਰਾਮਤਾ ਕੀਤੀ ਹੈ। ਇਸੇ ਕਰਕੇ ਤੁਸੀਂ ਕਚਹਿਰੀਆਂ ਵਿੱਚ ਸਾਨੂੰ ਰੁਲਦਾ ਦੇਖਦੇ ਹੋ। ਸਾਡੇ ਹੀ ਰੁਪਇਆਂ ਤੋਂ ਤੁਸੀਂ ਮੋਟਰ ਕਾਰਾਂ ਲੈ ਕੇ ਫਿਰ ਸਾਡੇ ਹੀ ਬਾਲਾਂ ਉੱਤੋਂ ਦੀ ਲੰਘਾਉਂਦੇ ਹੋ। ਜੇ ਧਰਮਸਾਲ ਸੁਰਜੀਤ ਹੋਵੇ, ਜੋ ਕਿਸੇ ਸਮੇਂ ਸੀ, ਤਾਂ ਕਚਹਿਰੀ ਵਿੱਚ ਮੁਕੱਦਮੇ ਇੰਨੇ ਥੋੜ੍ਹੇ ਜਾਣ ਕਿ ਇੱਕ ਇੱਕ ਸ਼ਹਿਰ ਲਈ ਦੋ ਇੱਕ ਵਕੀਲ ਬਸ ਹੋ ਜਾਣ। ਪਰ ਕਰੀਏ ਕੀ ਬਰਿਸਟਰ ਜੀ, ਸੋਚੋ, ਤੁਸਾਂ ਆਸਾਂ ਦੀ ਵਾਰ ਅਤੇ ਗੁਰੂ ਕੇ ਸ਼ਬਦ ਕੋਈ ਕੋਈ ਸੁਣੇ ਹਨ। ਵਿਚਾਰੋ, ਜੋ ਕੋਈ ਇਹ ਸਿੱਖਿਆ ਰੋਜ਼ ਸੁਣੇ ਅਤੇ ਅਮਲ ਕਰੇ ਤਾਂ ਕਿਉਂ ਨਾ ਸੁਖੀ ਹੋਵੇ ਅਤੇ ਸੁੱਖ ਦੇਵੇ। ਧਰਮਸਾਲ ਦਾ ਗ੍ਰੰਥੀ ਇੱਕ ਨਮੂਨੇ ਦਾ ਸਿੱਖ ਹੁੰਦਾ ਸੀ, ਜੋ ਨਾਮ ਬਾਣੀ ਦਾ ਪ੍ਰੇਮੀ ਅਤੇ ਸੁੱਤੇ ਉਪਕਾਰੀ ਹੁੰਦਾ ਸੀ। ਪਿੰਡ ਉਸਦਾ ਸਤਿਕਾਰ ਕਰਦਾ ਸੀ, ਉਹ ਸਭ ਨਾਲ ਪਿਆਰ ਕਰਦਾ ਸੀ ਅਤੇ ਉਸਦਾ ਜੀਵਨ ਸ਼ੁਭ ਨਮੂਨਾ ਗੁਰਬਾਣੀ ਦੇ ਅਮਲ ਦਾ ਹੁੰਦਾ ਸੀ। ਫਿਰ ਬੱਚਿਆਂ ਨੂੰ ਉਹ ਸਮਾਦ ਦਿੰਦਾ ਸੀ। ਉੱਧਰ ਪੰਚਾਇਤ ਜੁੜ ਕੇ ਝਗੜੇ ਨਿਬੇੜਦੀ ਸੀ ਅਤੇ ਭਾਈ ਹੋਰਾਂ ਦੇ ਬਚਨ ਨੂੰ ਸਭ ਪ੍ਰਵਾਨ ਕਰਦੇ ਸਨ। ਇਸ ਤਰ੍ਹਾਂ ਪਿੰਡ ਵਿੱਚੋਂ ਦੁੱਖ ਅਤੇ ਕਲੇਸ਼ ਦੂਰ ਰਹਿੰਦਾ ਸੀ। ਧਰਮਸਾਲ ਦੇ ਛੱਡਣ ਨਾਲ ਇਹ ਨਮੂਨੇ ਦਾ ਸਿੱਖ ਵੀ ਗਿਆ ਅਤੇ ਗੁਰਬਾਣੀ ਦੀ ਸਿੱਖਿਆ ਵੀ ਗਈ। ਇਸ ਤਰ੍ਹਾਂ ਪਿੰਡਾਂ ਵਿੱਚ ਉਹ ਮਨ ਦਾ ਸੁੱਖ ਨਹੀਂ ਰਿਹਾ ਜੋ ਕਦੇ ਹੁੰਦਾ ਸੀ, ਬਾਕੀ ਰਿਹਾ ਸਰੀਰਕ ਸੁੱਖ, ਉਹ ਵੀ ਪਿੰਡਾਂ ਵਿੱਚ ਉਹਨਾਂ ਨਹੀਂ ਰਿਹਾ ਜੋ ਅੱਗੇ ਸੀ। ਕਾਰਨ ਉਹ ਸ਼ਹਿਰਾਂ ਦੀ ਲਾਗ ਹੈ। ਸਾਡੇ ਜੋ ਆਦਮੀ ਮੁਕੱਦਮਿਆਂ ਅਤੇ ਸ਼ਹਿਰੀ ਜਾਂਦੇ ਹਨ, ਸ਼ਹਿਰੀਆਂ ਦੀ ਨਕਲਾਂ ਸਿਖਾਉਂਦੇ ਹਨ। ਇੱਕ ਪੇਂਡੂ ਲਈ 10 ਜਾਂ 20 ਕੋ ਰੋਜ਼ ਪੈਂਡਾ ਕਰਨਾ ਕੁਛ ਗੱਲ ਨਹੀਂ ਸੀ ਹੁੰਦਾ। ਹੁਣ ਤੁਸੀਂ ਡਿੱਠਾ ਹੋ ਜੋ 4 ਕੋ ਜਾਣਾ ਹੋਵੇ ਅਤੇ ਰੇਲ ਜਾਂਦੀ ਹੋਵੇ, ਉੱਥੇ ਵੀ ਪੇਂਡੂ ਰੇਲੇ ਹੀ ਚੜੂ। ਪੇਂਡੂ ਹੁਣ ਬਾਬੂਆਂ ਦੇ ਧੱਕੇ ਖਾਂਦੇ ਹਨ, ਭੀੜਾਂ ਚੱਲਦੇ ਹਨ, ਪਰ ਰੇਲੇ ਜ਼ਰੂਰ ਚੜ੍ਹਦੇ ਹਨ। ਪਿੰਡਾਂ ਵਿੱਚ ਅੱਗੇ ਜ਼ਨਾਨੀਆਂ ਆਪ ਪੀਂਦੀਆਂ ਸਨ, ਕਿਤੇ ਕਿਤੇ ਹਰਾਸ ਹੁੰਦਾ ਸੀ। ਹੁਣ ਐਲਇੰਜਨ ਯਾਨੀ ਆਇਲ ਇੰਜਨ ਅਤੇ ਕਲਾਂ ਵਾਲੀਆਂ ਇੱਕ ਇੱਕ ਦੋ ਦੋ ਚੱਕੀਆਂ ਪਿੰਡੀ ਲੱਗ ਰਹੀਆਂ ਹਨ। ਕਈ ਥਾਂ ਘੁਰਾੜ ਨੇੜੇ ਹਨ। ਬਸ ਪਿੰਡਾਂ ਦੀਆਂ ਸੁਆਣੀਆਂ ਵੀ ਪੀਣੋ ਕੰਨੀ ਕਤਰਾਉਣ ਲੱਗ ਪਈਆਂ ਹਨ। ਕਈ ਘੁਰਾਟੀਏ ਅਤੇ ਮਸ਼ੀਨਾਂ ਵਾਲੇ ਮੰਮੜੀ ਅਤੇ ਭੈੜੀ ਤਰ੍ਹਾਂ ਦੇ ਜੌਂ ਅਤੇ ਕਈ ਭਸ ਖਰਾਬੇ ਰਲਾ ਦਿੰਦੇ ਹਨ, ਜਿਸ ਨਾਲ ਆਟਾ ਸੁਥਰਾ ਨਹੀਂ ਮਿਲਦਾ। ਪਿੰਡਾਂ ਦੀਆਂ ਲੋਕਾਂ ਨੇ ਸ਼ਾਮਲਾਟਾਂ ਵਾਹੀ ਹੇਠ ਲੈ ਆਉਣੀਆਂ ਆਰੰਭ ਦਿੱਤੀਆਂ ਹਨ। ਕਣਕਾਂ ਅਤੇ ਕਪਾਹਾਂ ਦੇ ਭਾਅ ਚੜ੍ਹ ਜਾਣ ਕਰਕੇ ਲੋਕਾਂ ਨੇ ਹਰ ਟੋਟੇ ਨੂੰ ਵਾਹੀ ਹੇਠ ਲੈ ਆਉਂਦਾ ਹੈ। ਹੁਣ ਸਿੱਟਾ ਇਹ ਹੈ ਕਿ ਗਊਆਂ ਦੇ ਚਰਨ ਵਾਸਤੇ ਸਾਂਝੀਆਂ ਥਾਵਾਂ ਘੱਟ ਰਹੀਆਂ ਹਨ, ਸੋ ਹਰ ਕੋਈ ਲਵੇਰਾ ਨਹੀਂ ਰੱਖ ਸਕਦਾ। ਸ਼ਹਿਰਾਂ ਨਾਲੋਂ ਪਿੰਡੀ ਅਜੇ ਵੀ ਸਹੂਲਤ ਹੈ, ਪਰ ਪਿੰਡਾਂ ਦੀ ਅਗਲੀ ਹਾਲਤ ਨਾਲੋਂ ਪਿੰਡਾਂ ਵਿੱਚ ਹੁਣ ਤੰਗੀ ਹੈ। ਦੁੱਧ ਮੱਖਣ ਘਿਓ ਪਿੰਡਾਂ ਵਿੱਚ ਅੱਗੇ ਵਾਂਗੂ ਨਹੀਂ ਮਿਲਦੇ, ਇਸੇ ਕਰਕੇ ਸਰੀਰ ਵੀ ਤਕੜੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਉਸਦੇ ਫੌਜੀ ਜਵਾਨ ਦਿਓ ਕੱਦ ਅਤੇ ਪਹਾੜ ਵਾਂਗੂ ਛਾਤੀਆਂ ਵਾਲੇ ਹੁੰਦੇ ਸਨ। ਹੁਣ ਅਜਿਹੇ ਜਵਾਨ ਕਿੱਥੇ ਹਨ? ਹੈਨ ਅਜੇ ਵੀ ਹੋਰਨਾਂ ਤੋਂ ਤਕੜੇ ਪਰ ਕੱਸੇ। ਮੈਨੂੰ ਇੱਕ ਮੁਸਲਮਾਨ ਬੁੱਢਾ ਮਿਲਿਆ ਸੀ ਜੋ ਸ਼ਾਹ ਬਹਿਲੋਲ ਸੀ ਉਸ ਦਿਨ, ਜਿਸ ਦਿਨ ਕਿ ਮਹਾਰਾਜਾ ਸ਼ੇਰ ਸਿੰਘ ਆਪਣੀਆਂ ਫੌਜਾਂ ਦੀ ਪਰੇਡ ਲੈਣ ਦਾ ਘਾਤ ਕੀਤਾ ਗਿਆ ਸੀ। ਉਹ ਬੁੱਢਾ ਰੋ ਰੋ ਕੇ ਦੱਸਦਾ ਸੀ ਤਦੋਂ ਦੇ ਹਾਲ ਕਿ ਉਸ ਸਜੀਲੇ ਜਵਾਨ ਬਿਰਛਾਂ ਤੋਂ ਉੱਚੇ ਅਤੇ ਸੋਹਣੇ ਕਦਾਵਰ ਸੁਪਨਾ ਹੋ ਗਏ ਹਨ। ਮੈਂ ਕਿਹੜਾ ਤਕੜਾ ਦਿਸਦਾ ਹਾਂ, ਪਰ ਆਪਣੇ ਬਾਪੂ ਜੀ ਤੋਂ ਛੋਟਾ ਹਾਂ। ਸਾਨੂੰ ਹੁਣ ਉਹ ਮੱਖਣ ਅਤੇ ਦੁੱਧ ਨਹੀਂ ਮਿਲਦੇ ਜੋ ਉਹਨਾਂ ਦੇ ਵੇਲੇ ਸਾਡੇ ਘਰ ਹੀ ਹੁੰਦੇ ਸਨ। ਤੁਸੀਂ ਪੜ੍ਹੇ ਲਿਖੇ ਸਾਓ, ਤੁਹਾਡੇ ਖਿਆਲ ਆਪਣੀਆਂ ਅਮੀਰੀਆਂ ਵੱਲ ਪੈ ਰਹੇ ਹਨ, ਨਾ ਤੁਸੀਂ ਆਪਣੇ ਦੇਸ਼ ਦੇ ਲੋਕਾਂ ਦੇ ਸਰੀਰ ਤਕੜੇ ਕਰਨ ਦਾ ਫਿਕਰ ਕਰਦੇ ਹੋ, ਨਾ ਬਿਮਾਰੀ ਘਟਾਉਣ ਦਾ, ਨਾ ਦਇਆ ਧਰਮ ਪਿਆਰ ਨੇਕੀ ਸੱਚ ਅਤੇ ਵਣ ਛੱਕਣ ਦਾ ਭਾਵ ਵਧਾਉਂਦੇ ਹੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।